ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਸਲਾਮ ਅਲੈਕੁਮ। ਅੱਜ ਅਸੀਂ ਸਬਕ ਨੰਬਰ 11 ਤੇ ਪਹੁੰਚੇ ਹਾਂ, ਜਿਹੜਾ ਆਪਣੇ ਗੁਨਾਹਾਂ ਤੇ ਨਾਦਮ ਨਾ ਹੋਣ ਵਾਲੇ ਕਾਇਨ ਦੇ ਹਵਾਲੇ ਦੇ ਨਾਲ ਹੈ। ਇਹ ਪੈਦਾਇਸ਼ ਦੀ ਕਿਤਾਬ ਦਾ ਬਾਬ ਨੰਬਰ 4 ਹੈ। ਅਸੀਂ ਖੁਦਾ ਪਾਕ ਦੇ ਬਬਰਕਤ ਨਾਂ ਤੋਂ ਤੁਹਾਨੂੰ ਸਲਾਮ ਅਰਜ਼ ਕਰਨੇ ਹਾਂ, ਜਿਹੜਾ ਅਮਨ ਤੇ ਸਲਾਮਤੀ ਬਖਸ਼ਣ ਵਾਲਾ ਹੈ। ਉਹ ਇਹ ਚਾਹੁੰਦਾ ਹੈ ਕਿ ਸਾਡੇ ਵਿੱਚੋਂ ਹਰ ਕੋਈ ਸੱਚਾਈ ਦੀ ਰਾਹ ਨੂੰ ਜਾਣੇ ਤੇ ਉਸ ਤੇ ਟੁਰੇ ਜਿਹੜੀ ਉਹਨੇ ਕਾਇਮ ਕੀਤੀ ਹੈ, ਤਾਂ ਕਿ ਇਸ ਦੀ ਅਬਦੀ ਅਮਨ ਤੇ ਦਾਇਮੀ ਸਲਾਮਤੀ ਹੋਵੇ। ਸਾਨੂੰ ਖੁਸ਼ੀ ਹੈ ਕਿ ਅੱਜ ਸਾਨੂੰ ਸੱਚਾਈ ਦੀ ਰਾਹ ਦੇ ਨਾਂ ਤੋਂ ਇਹ ਪ੍ਰੋਗਰਾਮ ਪੇਸ਼ ਕਰਨ ਦੀ ਸਾਦਤ ਮਿਲੀ ਹੈ। ਪਿਛਲੇ ਪ੍ਰੋਗਰਾਮ ਵਿੱਚ ਅਸਾਂ ਆਦਮ ਤੇ ਹਵਾ ਦੇ ਪਹਿਲੇ ਦੋ ਬੇਟਿਆਂ ਯਾਨੀ ਕਾਇਨ ਤੇ ਹਾਬਲ ਦੀ ਬਾਬਤ ਸਿੱਖਿਆ। ਅਸਾਂ ਵੇਖਿਆ ਕਿ ਉਹ ਦੋਵੇਂ ਕਿਵੇਂ ਖੁਦਾ ਕਰੀਮ ਦੀ ਅਜ਼ਮਤ ਤੇ ਇਬਾਦਤ ਚਾਹੁੰਦੇ ਸਨ ਤੇ ਉਹਨਾਂ ਨੇ ਉਸ ਦੇ ਹਜ਼ੂਰ ਆਪਣੀ ਆਪਣੀ ਕੁਰਬਾਨੀ ਗੁਜ਼ਰਾਨੀ। ਕਾਇਨ ਆਪਣੀ ਖੇਤੀ ਦਾ ਫਲ ਲਿਆਇਆ ਤੇ ਖੁਦਾ ਦੀ ਨਜ਼ਰ ਕੀਤਾ। ਹਾਬਲ ਬੇਐਬ ਬਰਾ ਲਿਆਇਆ ਤੇ ਬਤੌਰ ਕੁਰਬਾਨੀ ਉਹਨੂੰ ਜ਼ਬਾਹ ਕੀਤਾ, ਤਾਂ ਕਿ ਉਸ ਦੇ ਗੁਨਾਹ ਮੁਆਫ ਹੋਵਣ। ਤੇ ਖੁਦਾ ਦੇ ਕਲਾਮ ਨੇ ਐਲਾਨੀਆਂ ਫਰਮਾਇਆ ਏ ਕਿ ਖੁਦਾ ਨੇ ਹਾਬਲ ਨੂੰ ਕਬੂਲ ਕੀਤਾ ਲੇਕਿਨ ਕਾਇਨ ਨੂੰ ਕਬੂਲ ਨਾ ਕੀਤਾ। ਖੁਦਾ ਨੇ ਹਾਬਲ ਨੂੰ ਤੇ ਕਬੂਲ ਕਰ ਲਿਆ ਲੇਕਿਨ ਕਾਇਨ ਨੂੰ ਕਬੂਲ ਕਿਉਂ ਨਾ ਕੀਤਾ? ਕਿਉਂਕਿ ਗੁਨਾਹ ਦਾ ਛੁਟਕਾਰਾ ਤੇ ਉਹਦੀ ਰਾਹ ਜਿਹੜੀ ਖੁਦਾ ਨੇ ਮੁਕਰਰ ਕੀਤੀ ਏ ਉਹ ਖੂਨ ਦੀ ਕੁਰਬਾਨੀ ਸੀ। ਖੁਦਾ ਨੇ ਹਾਬਲ ਨੂੰ ਰਾਸਤਬਾਸ ਠਹਿਰਾਇਆ ਕਿਉਂਕਿ ਉਹਨੇ ਖੁਦਾ ਦੇ ਕਲਾਮ ਨੂੰ ਮੰਨਿਆ ਤੇ ਉਹ ਐਸੀ ਕੁਰਬਾਨੀ ਲਿਆਇਆ ਜਿਹੜੀ ਖੁਦਾ ਤਾਲਾ ਨੂੰ ਪਸੰਦ ਸੀ। ਜਦੋਂ ਕਿ ਕਾਇਨ ਨੇ ਆਪਣੇ ਤਰੀਕੇ ਦੇ ਨਾਲ ਖੁਦਾ ਤਾਲਾ ਦੇ ਕੋਲ ਆਉਣ ਦੀ ਕੋਸ਼ਿਸ਼ ਕੀਤੀ, ਇਸੇ ਵਜ੍ਹਾ ਤੋਂ ਖੁਦਾ ਨੇ ਕਾਇਨ ਨੂੰ ਕਬੂਲ ਨਾ ਕੀਤਾ। ਅੱਜ ਅਸੀਂ ਕਾਇਨ ਤੇ ਹਾਬਲ ਦੇ ਬਾਰੇ ਸਿੱਖਾਂਗੇ ਤੇ ਉਹਦੀ ਤਾਲੀਮ ਦਾ ਖੁਲਾਸਾ ਕਰਾਂਗੇ ਕਿ ਕੀ ਤੁਹਾਨੂੰ ਮਾਲੂਮ ਹੈ ਕਿ ਜਦੋਂ ਖੁਦਾ ਨੇ ਕਾਇਨ ਦੀ ਕੁਰਬਾਨੀ ਮਨਜ਼ੂਰ ਨਾ ਕੀਤੀ ਤੇ ਫਿਰ ਕੀ ਹੋਇਆ? ਪੈਦਾਇਸ਼ ਦੀ ਕਿਤਾਬ 4 ਬਾਬ ਦੀ 5 ਆਇਤ ਵਿੱਚ ਮਰਕੂਮ ਹੈ ਕਿ ਇਸ ਲਈ ਕਾਇਨ ਨਹਾਇਤ ਗਜ਼ਬਨਾਕ ਹੋਇਆ ਤੇ ਉਸਦਾ ਮੂੰਹ ਵਿਗੜਿਆ। ਕਾਇਨ ਕਿਉਂ ਗਜ਼ਬਨਾਕ ਹੋਇਆ? ਇਸ ਨੂੰ ਸਮਝਣਾ ਕੋਈ ਮੁਸ਼ਕਿਲ ਗੱਲ ਨਹੀਂ ਹੈ। ਮਿਸਾਲ ਦੇ ਤੌਰ ਤੇ ਜੇ ਮੈਂ ਕੋਈ ਭੈੜਾ ਕੰਮ ਕਰਨਾ ਵਾਂ ਤੇ ਕੋਈ ਮੈਨੂੰ ਕਵੇਗਾ ਕਿ ਤੂੰ ਗਲਤ ਕੰਮ ਕੀਤਾ ਏ, ਆਪਣੀ ਰਾਹ ਬਦਲ ਤੇ ਉਹ ਕੰਮ ਕਰ ਜਿਹੜਾ ਕਿ ਦਰੁਸਤ ਏ, ਤੇ ਜਿਸ ਆਦਮੀ ਨੇ ਮੈਨੂੰ ਟੋਕਿਆ ਏ ਮੈਂ ਉਹਨੂੰ ਕੀ ਜਵਾਬ ਦੇਵਾਂਗਾ? ਜਾਂ ਤੇ ਮੈਂ ਚੁੱਪ ਚਾਪ ਉਹਦੀ ਗੱਲ ਮੰਨ ਲਵਾਂਗਾ ਤੇ ਆਪਣੀ ਰਾਹ ਦਰੁਸਤ ਕਰ ਲਵਾਂਗਾ, ਤੇ ਜਾਂ ਫਿਰ ਉਸ ਆਦਮੀ ਤੋਂ ਨਾਰਾਜ਼ ਹੋ ਜਾਵਾਂਗਾ ਤੇ ਆਪਣੀ ਗਲਤੀ ਤੇ ਕਾਇਮ ਰਵਾਂਗਾ। ਖੁਦਾ ਨੇ ਕਾਇਨ ਨੂੰ ਮਲਾਮਤ ਕੀਤਾ ਤਾਂ ਕਿ ਉਹਨੂੰ ਅਹਿਸਾਸ ਹੋਵੇ ਕਿ ਉਹਨੇ ਜਿਹੜੀ ਕੁਰਬਾਨੀ ਆਪਣੀ ਮਰਜ਼ੀ ਦੇ ਨਾਲ ਪੇਸ਼ ਕੀਤੀ ਏ ਉਹ ਖੁਦਾ ਦੇ ਸਾਹਮਣੇ ਕੁਝ ਕੀਮਤ ਨਹੀਂ ਰੱਖਦੀ। ਖੁਦਾ ਚਾਹੁੰਦਾ ਸੀ ਕਿ ਕਾਇਨ ਆਪਣੇ ਕੀਤੇ ਤੇ ਪਛਤਾਵੇ ਤੇ ਹਾਬਲ ਦੀ ਤਰ੍ਹਾਂ ਬੇਐਬ ਬਰਾ ਲਿਆ ਕੇ ਕੁਰਬਾਨ ਕਰੇ। ਖੁਦਾ ਕਾਇਨ ਨੂੰ ਮੁਆਫ਼ੀ ਦੀ ਰਾਹ ਵਿਖਾਉਣਾ ਚਾਹੁੰਦਾ ਸੀ। ਉਹਨੇ ਆਪਣੀ ਮਗਰੂਰੀ ਦੇ ਬਲਬੂਤੇ ਤੇ ਖੁਦਾ ਦੇ ਸਾਹਮਣੇ ਆਪਣਾ ਕਸੂਰ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਗਜ਼ਬਨਾਕ ਵੀ ਹੋਇਆ। ਫਿਰ ਖੁਦਾ ਨੇ ਕਾਇਨ ਨੂੰ ਆਖਿਆ ਕਿ ਤੂੰ ਕਿਉਂ ਗਜ਼ਬਨਾਕ ਹੋਇਆ ਤੇ ਤੇਰਾ ਮੂੰਹ ਕਿਉਂ ਵਿਗੜਿਆ ਹੋਇਆ? ਜੇ ਤੂੰ ਭਲਾ ਕਰੇ ਤੇ ਕੀ ਤੂੰ ਮਕਬੂਲ ਨਾ ਹੁੰਦਾ? ਤੇ ਜੇ ਤੂੰ ਭਲਾ ਨਾ ਕਰੇ ਤੇ ਗੁਨਾਹ ਦਰਵਾਜ਼ੇ ਤੇ ਦੁਬਕਿਆ ਬੈਠਿਆ ਤੇ ਤੇਰਾ ਮੁਸ਼ਤਾਕ ਏ ਤੇ ਤੂੰ ਇਸ ਤੇ ਗਾਲਿਬ ਆ। ਇਹ ਹਵਾਲਾ ਅਸੀਂ ਪੈਦਾਇਸ਼ ਦੀ ਕਿਤਾਬ ਉਹਦੇ 4 ਬਾਬ ਦੀ 6 ਤੇ 7 ਆਇਤ ਵਿੱਚ ਵੇਖ ਸਕਦੇ ਹਾਂ। ਖੁਦਾ ਨੇ ਕਾਇਨ ਨੂੰ ਇਸ ਅੰਦਾਜ਼ ਵਿੱਚ ਗੱਲ ਆਖੀ। ਉਹਨੇ ਇਸ ਲਈ ਇੰਜ ਕੀਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਕਿਧਰੇ ਕਾਇਨ ਤਬਾਹ ਨਾ ਹੋ ਜਾਵੇ। ਖੁਦਾ ਨੇ ਚਾਹਿਆ ਕਿ ਕਾਇਨ ਆਪਣੇ ਗੁਨਾਹਾਂ ਤੇ ਸ਼ਰਮਿੰਦਾ ਹੋਵੇ ਤੇ ਸਿੱਧੀ ਰਾਹ ਇਖਤਿਆਰ ਕਰੇ। ਕਾਇਨ ਨੂੰ ਖੁਦਾ ਨੇ ਖਬਰਦਾਰ ਕੀਤਾ ਕਿ ਤੇਰਾ ਇੱਕ ਖੌਫਨਾਕ ਦੁਸ਼ਮਣ ਕਰੀਬ ਹੀ ਮੌਜੂਦ ਏ, ਜਿਹੜਾ ਤੈਨੂੰ ਤੇ ਤੇਰੀ ਨਸਲ ਨੂੰ ਮਿਟਾ ਦੇਵੇਗਾ। ਉਹ ਦੁਸ਼ਮਣ ਗੁਨਾਹ ਵੇ। ਗੁਨਾਹ ਕੀ ਏ? ਗੁਨਾਹ ਸਾਰੀ ਦੁਨੀਆਂ ਦਾ ਮਸਲਾ ਏ। ਇਹ ਸਾਡੇ ਬਦਤਰੀਨ ਦੁਸ਼ਮਣਾਂ ਵਿੱਚੋਂ ਇੱਕ ਏ। ਇਹ ਇਸ ਸੱਪ ਦੀ ਬਾਣੀ ਦੇ ਜਿਸ ਵਿੱਚ ਹਲਾਕ ਕਰ ਦੇਣ ਵਾਲਾ ਜ਼ਹਿਰ ਭਰਿਆ ਹੋਇਆ। ਇਹ ਉਸ ਚੰਗਾਰੀ ਦੀ ਤਰ੍ਹਾਂ ਹੈ ਜਿਹੜੀ ਸਾਰੇ ਜੰਗਲ ਵਿੱਚ ਅੱਗ ਲਾ ਦਿੰਦੀ ਏ। ਗੁਨਾਹ ਐਸੀ ਅੱਗ ਏ ਜਿਸ ਤੋਂ ਸ਼ੈਤਾਨ ਦੁਨੀਆਂ ਨੂੰ ਜਲਾਣ ਡਿਆ। ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਬਸ ਜੋ ਕੋਈ ਭਲਾਈ ਕਰਨਾ ਚਾਹੁੰਦਾ ਹੈ ਤੇ ਨਹੀਂ ਕਰਦਾ ਉਸ ਲਈ ਇਹ ਗੁਨਾਹ ਏ। ਯਾਕੂਬ ਉਹਦੇ ਚੌਥੇ ਬਾਬ ਦੀ ਆਇਤ ਨੰਬਰ 17 ਵਿੱਚ ਅਸੀਂ ਇਹ ਹਵਾਲਾ ਵੇਖ ਸਕਦੇ ਹਾਂ। ਜੋ ਕੋਈ ਗੁਨਾਹ ਕਰਦਾ ਉਹ ਸ਼ਰ੍ਹਾ ਦੀ ਮੁਖਾਲਫਤ ਕਰਦਾ। ਉਹ ਗੁਨਾਹ ਸ਼ਰ੍ਹਾ ਦੀ ਮੁਖਾਲਫਤ ਹੀ ਏ। ਜੋ ਸ਼ਖਸ ਗੁਨਾਹ ਕਰਦਾ ਉਹ ਅਬਲੀਸ ਤੋਂ ਵੇ, ਕਿਉਂਕਿ ਅਬਲੀਸ ਸ਼ੁਰੂ ਤੋਂ ਗੁਨਾਹ ਕਰਦਾ ਰਿਹਾ ਵੇ। ਇਹ ਹਵਾਲਾ ਅਸੀਂ ਪਹਿਲਾ ਯੋਹੰਨਾ ਉਹਦੇ ਤੀਸਰੇ ਬਾਬ ਦੀ ਆਇਤ ਨੰਬਰ 4 ਤੇ ਫਿਰ ਆਇਤ ਨੰਬਰ 8 ਵਿੱਚ ਵੇਖ ਸਕਦੇ ਹਾਂ। ਗੁਨਾਹ ਇੱਕ ਤਾਕਤ ਏ ਜਿਹੜੀ ਬਦਨੀ ਅਜ਼ਾ ਵਿੱਚ ਹਰਕਤ ਪੈਦਾ ਕਰਦੀ ਤੇ ਨੇਕੀ ਤੇ ਬਲਾਈ ਦੇ ਖਿਲਾਫ ਜੰਗ ਕਰਦੀ ਏ। ਗੁਨਾਹ ਐਸੀ ਲਾਹਨਤ ਏ ਜਿਹੜੀ ਖੁਦਾ ਦੀ ਮਰਜ਼ੀ ਤੋਂ ਕਦੀ ਇਤਫਾਕ ਨਹੀਂ ਕਰਦੀ। ਗੁਨਾਹ ਖੁਦਾ ਦੇ ਕਲਾਮ ਦਾ ਇਨਕਾਰ ਤੇ ਇਸ ਤੇ ਅਮਲ ਕਰਨ ਦੀ ਸਰਕਸ਼ੀ ਏ। ਆਪਣੀ ਮਰਜ਼ੀ ਦੀ ਰਾਹ ਲੈਣਾ ਗੁਨਾਹ ਵੇ। ਤੇ ਉਹਨਾਂ ਲੋਕਾਂ ਦਾ ਅੰਜਾਮ ਕੀ ਹੋਏਗਾ ਜਿਹੜੇ ਆਪਣੀ ਰਾਹ ਖੁਦ ਬਣਾਉਂਦੇ ਨੇ, ਨਾ ਕਿ ਖੁਦਾ ਦੇ ਕਲਾਮ ਨੂੰ ਮੰਨਦੇ ਨੇ, ਨਾ ਉਸ ਤੇ ਅਮਲ ਕਰਦੇ ਨੇ। ਖੁਦਾ ਦਾ ਕਲਾਮ ਬਿਆਨ ਕਰਦਾ ਉਹ ਖੁਦਾ ਦੇ ਚਿਹਰੇ ਤੇ ਉਸ ਦੀ ਕੁਦਰਤ ਦੇ ਜਲਾਲ ਤੋਂ ਦੂਰ ਹੋ ਕੇ ਅਬਦੀ ਹਲਾਕਤ ਦੀ ਸਜ਼ਾ ਪਾਵਣਗੇ। ਇਹ ਹਵਾਲਾ ਅਸੀਂ ਦੂਸਰਾ ਤਸਲੋਨੀਕਿਓ ਉਹਦੇ ਪਹਿਲੇ ਬਾਬ ਦੀ 9ਵੀਂ ਆਇਤ ਵਿੱਚ ਵੇਖ ਸਕਦੇ ਹਾਂ। ਜਿਹੜੇ ਲੋਕ ਨਿਜਾਤ ਦੀ ਇਸ ਰਾਹ ਦੇ ਜ਼ਰੀਏ ਆਉਂਦੇ ਨੇ ਜਿਹੜੀ ਕਿ ਖੁਦਾ ਤਾਲਾ ਨੇ ਮੁਕਰਰ ਕੀਤੀ ਏ, ਉਹ ਅਬਦੀ ਜ਼ਿੰਦਗੀ ਪਾਣਗੇ। ਲੇਕਿਨ ਜਿਹੜੇ ਲੋਕ ਸੱਚਾਈ ਤੋਂ ਆਪਣੇ ਦਿਲਾਂ ਨੂੰ ਸਖ਼ਤ ਕਰ ਲੈਂਦੇ ਨੇ, ਉਹ ਖੁਦਾ ਦੇ ਗਜ਼ਬ ਦਾ ਸਾਹਮਣਾ ਕਰਨਗੇ ਤੇ ਸਜ਼ਾ ਪਾਵਣਗੇ। ਤੇ ਖੁਦਾ ਦਾ ਕਲਾਮ ਫਰਮਾਂਦਾ ਹੈ ਕਿ ਖੁਦਾ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਉਹ ਚਾਹੁੰਦਾ ਹੈ ਕਿ ਸਭ ਦੀ ਤੋਬਾ ਤੱਕ ਨੌਬਤ ਪਹੁੰਚੇ। ਇਹ ਹਵਾਲਾ ਅਸੀਂ ਦੂਸਰਾ ਪਤਰਸ ਉਹਦੇ ਤੀਸਰੇ ਬਾਬ ਦੀ 9ਵੀਂ ਆਇਤ ਵਿੱਚ ਵੇਖ ਸਕਦੇ ਹਾਂ। ਖੁਦਾ ਨਹੀਂ ਚਾਹੁੰਦਾ ਸੀ ਕਿ ਕਾਇਨ ਆਪਣੇ ਹੀ ਗੁਨਾਹ ਵਿੱਚ ਹਲਾਕ ਹੋਵੇ। ਖੁਦਾ ਕਾਇਨ ਤੋਂ ਚਾਹੁੰਦਾ ਸੀ ਕਿ ਉਹ ਤੋਬਾ ਕਰੇ ਤੇ ਨਾਰਾਜ਼ਗੀ ਦੀ ਰਾਹ ਤੋਂ ਬਾਜ਼ ਆਏ ਤੇ ਖੁਦਾ ਦੇ ਵੱਲ ਆਏ ਤੇ ਰਾਸਤਬਾਜ਼ੀ ਦੀ ਉਹ ਰਾਹ ਜਿਹੜੀ ਖੁਦਾ ਨੇ ਵਿਖਾਈ ਏ ਉਹਨੂੰ ਇਖਤਿਆਰ ਕਰੇ। ਅਸੀਂ ਪਿਛਲੇ ਪ੍ਰੋਗਰਾਮ ਵਿੱਚ ਸਿੱਖਿਆ ਕਿ ਖੁਦਾ ਨੇ ਇੱਕ ਮਨਸੂਬਾ ਬਣਾਇਆ ਏ ਜਿਸ ਦੇ ਤਹਿਤ ਗੁਨਾਹਗਾਰ ਖੁਦਾ ਦੀ ਰਾਸਤਬਾਜ਼ੀ ਵਿੱਚ ਸ਼ਾਮਿਲ ਹੁੰਦੇ ਨੇ। ਹਾਬਲ ਨੇ ਖੁਦਾ ਦਾ ਬਣਾਇਆ ਹੋਇਆ ਮਨਸੂਬਾ ਮੰਨ ਲਿਆ ਤੇ ਖਤਾ ਦੀ ਕੁਰਬਾਨੀ ਵਾਸਤੇ ਇੱਕ ਬੇਅਬ ਬਰਾ ਜ਼ਬਾ ਕੀਤਾ, ਕਿਉਂਕਿ ਹਾਬਲ ਨੇ ਖੁਦਾ ਦਾ ਹੁਕਮ ਮੰਨ ਲਿਆ ਸੀ ਕਿ ਗੁਨਾਹ ਦੀ ਮਜ਼ਦੂਰੀ ਮੌਤ ਏ ਤੇ ਬਗੈਰ ਖੂਨ ਬਹਾਏ ਗੁਨਾਹ ਦੀ ਮੁਆਫ਼ੀ ਨਹੀਂ ਏ। ਇਹ ਹਵਾਲਾ ਅਸੀਂ ਰੋਮੀਓ ਦੇ ਨਾਖਤ ਉਹਦੇ ਛੋਟੇ ਬਾਬ ਦੀ ਆਇਤ ਨੰਬਰ 23 ਵਿੱਚ ਵੇਖ ਸਕਦੇ ਹਾਂ ਤੇ ਫਿਰ ਇਬਰਾਨੀਓ ਦੇ ਨਾਖਤ ਉਹਦੇ 9ਵੇਂ ਬਾਬ ਦੀ ਆਇਤ ਨੰਬਰ 22 ਵਿੱਚ ਵੇਖ ਸਕਦੇ ਹਾਂ। ਬਰੇ ਦਾ ਖੂਨ ਬਹਾਨ ਤੋਂ ਹਾਬਲ ਦਾ ਦਿਲ ਖੁਦਾ ਦੇ ਸਾਹਮਣੇ ਸਾਫ਼ ਸ਼ਫਾਫ ਹੋ ਗਿਆ। ਹਾਬਲ ਜਾਣ ਗਿਆ ਕਿ ਉਹ ਗੁਨਾਹਗਾਰ ਏ ਤੇ ਗੁਨਾਹ ਦੀ ਸਜ਼ਾ ਦਾ ਕਸੂਰਵਾਰ ਏ ਤੇ ਉਹ ਇਹ ਵੀ ਜਾਣ ਗਿਆ ਕਿ ਉਹਨੇ ਖੁਦਾ ਦੇ ਹਜ਼ੂਰ ਬੇਅਬ ਬਰਾ ਕੁਰਬਾਨ ਕੀਤਾ ਏ, ਕਿਉਂਕਿ ਖੁਦਾ ਨੇ ਇਸੇ ਦਾ ਹੁਕਮ ਦਿੱਤਾ ਸੀ। ਹਾਬਲ ਨੇ ਜੋ ਬਰਾ ਕੁਰਬਾਨ ਕੀਤਾ ਉਹ ਉਸ ਨਜਾਤ ਦਹਿੰਦੇ ਦੀ ਕੁਰਬਾਨੀ ਨੂੰ ਜ਼ਾਹਿਰ ਕਰਦਾ ਸੀ ਜਿਹੜਾ ਦੁਨੀਆਂ ਵਿੱਚ ਆਉਣ ਵਾਲਾ ਸੀ, ਤਾਂ ਕਿ ਉਹ ਆਪਣੀ ਜਾਨ ਦੇ ਕੇ ਸਾਰੇ ਬਨੀਨੋ ਇਨਸਾਨ ਨੂੰ, ਸਾਰੇ ਇਨਸਾਨਾਂ ਨੂੰ ਗੁਨਾਹ ਦੇ ਕਰਜ਼ ਤੋਂ ਹਮੇਸ਼ਾ ਵਾਸਤੇ ਆਜ਼ਾਦ ਕਰ ਦੇਵੇ। ਲੇਕਿਨ ਕਾਇਨ ਨੇ ਬਹਾਨਾ ਬਣਾਇਆ ਤੇ ਉਹ ਖੁਦਾ ਨੂੰ ਤੇ ਮੰਨਦਾ ਹੈ, ਲੇਕਿਨ ਉਹਦੇ ਕੰਮ ਇਸ ਗੱਲ ਦਾ ਇਨਕਾਰ ਕਰਦੇ ਨੇ। ਕਾਇਨ ਹੋਂਠਾਂ ਤੋਂ ਤੇ ਖੁਦਾ ਦੀ ਤਾਰੀਫ ਕਰਦਾ ਸੀ, ਲੇਕਿਨ ਉਹਦਾ ਦਿਲ ਦੂਰ ਸੀ। ਖੁਦਾ ਨੇ ਬਰੇ ਦਾ ਖੂਨ ਮੰਗਿਆ ਸੀ, ਜਦੋਂ ਕਿ ਕਾਇਨ ਨੇ ਆਪਣੇ ਹੱਥਾਂ ਦਾ ਹਦੀਆ ਖੁਦਾ ਦੀ ਨਜ਼ਰ ਕੀਤਾ। ਕਾਇਨ ਦੀ ਸ਼ੁਕਰਗੁਜ਼ਾਰੀ ਬਿਲਕੁਲ ਫਜ਼ੂਲ ਸੀ ਕਿਉਂਕਿ ਉਹਨੂੰ ਖੁਦਾ ਦੀ ਰਾਹ ਦਾ ਯਕੀਨ ਨਹੀਂ ਸੀ। ਆਓ ਅਗਲੀ ਆਇਤ ਦਾ ਮੁਤਾਲਿਆ ਕਰਨੇ ਆ। ਜਦੋਂ ਖੁਦਾ ਨੇ ਕਾਇਨ ਦੀ ਨਿਕੰਮੀ ਕੁਰਬਾਨੀ ਨੂੰ ਕਬੂਲ ਨਾ ਕੀਤਾ ਤੇ ਫਿਰ ਕਾਇਨ ਨੇ ਕੀ ਕੀਤਾ? ਖੁਦਾ ਦਾ ਕਲਾਮ ਬਿਆਨ ਕਰਦਾ ਪੈਦਾਇਸ਼ ਦੀ ਕਿਤਾਬ 4 ਬਾਬ ਦੀ ਆਇਤ ਨੰਬਰ 8 ਵਿੱਚ, ਤੇ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਆਖਿਆ ਤੇ ਜਦੋਂ ਉਹ ਦੋਵੇਂ ਖੇਤ ਵਿੱਚ ਸਨ ਤੇ ਇੰਜ ਹੋਇਆ ਕਿ ਕਾਇਨ ਨੇ ਆਪਣੇ ਭਰਾ ਹਾਬਲ ਤੇ ਹਮਲਾ ਕੀਤਾ ਤੇ ਉਹਨੂੰ ਕਤਲ ਕਰ ਦਿੱਤਾ। ਕਾਇਨ ਨੇ ਕੀ ਕੀਤਾ? ਕਿ ਉਹਨੇ ਤੋਬਾ ਕੀਤੀ? ਕਿ ਉਹਨੇ ਖੁਦਾ ਦੇ ਹੁਕਮ ਨੂੰ ਮੰਨਿਆ ਤੇ ਗੁਨਾਹ ਦੀ ਕੁਰਬਾਨੀ ਦੇ ਤੌਰ ਤੇ ਬਰੇ ਦਾ ਖੂਨ ਲਿਆਇਆ? ਨਹੀਂ, ਬਲਕਿ ਕਾਇਨ ਨੇ ਆਪਣੇ ਭਰਾ ਹਾਬਲ ਤੇ ਹਮਲਾ ਕਰਕੇ ਉਹਨੂੰ ਕਤਲ ਕਰ ਦਿੱਤਾ ਤੇ ਗੁਨਾਹ ਉੱਤੇ ਇੱਕ ਗੁਨਾਹ ਹੋਰ ਕਰ ਦਿੱਤਾ। ਕੈਸੀ ਨਾਕਾਬਲੇ ਇਤਬਾਰ ਹਾਲਤ ਹੈ! ਵੇਖੋ, ਕਾਇਨ ਨੇ ਆਪਣੇ ਗੁਨਾਹ ਦੀ ਮੁਆਫ਼ੀ ਲਈ ਬਰੇ ਦਾ ਖੂਨ ਨਹੀਂ ਬਹਾਇਆ, ਬਲਕਿ ਆਪਣੇ ਰਾਸਤਬਾਜ਼ ਭਰਾ ਦਾ ਖੂਨ ਬਹਾ ਦਿੱਤਾ। ਤੁਸੀਂ ਇਸ ਦੇ ਬਾਰੇ ਕੀ ਖਿਆਲ ਕਰਦੇ ਹੋ? ਕਾਇਨ ਦੇ ਜ਼ਿਹਨ ਵਿੱਚ ਆਪਣੇ ਭਰਾ ਨੂੰ ਕਤਲ ਕਰਨ ਦਾ ਖਿਆਲ ਕਿੰਨੇ ਪਾਇਆ? ਕਾਇਨ ਕਿਸ ਦੀ ਗੱਲ ਸੁਣਨ ਡਿਆ ਸੀ? ਕਾਇਨ ਸ਼ੈਤਾਨ ਦੀ ਗੱਲ ਸੁਣਨ ਡਿਆ ਸੀ। ਖੁਦਾ ਦਾ ਕਲਾਮ ਫਰਮਾਂਦਾ ਹੈ, ਪਹਿਲਾ ਯੂਹੰਨਾ ਬਾਬ ਨੰਬਰ 3 ਆਇਤ ਨੰਬਰ 12 ਵਿੱਚ, ਉਹਨੇ ਆਪਣੇ ਭਰਾ ਨੂੰ ਕਤਲ ਕਰ ਦਿੱਤਾ ਕਿਉਂਕਿ ਕਾਇਨ ਦੇ ਕੰਮ ਬੁਰੇ ਸਨ। ਅਸੀਂ ਪਹਿਲੇ ਹੀ ਵੇਖ ਚੁੱਕੇ ਹਾਂ ਕਿ ਖੁਦਾ ਨੇ ਫਰਮਾਇਆ ਸੀ ਕਿ ਦੁਨੀਆ ਵਿੱਚ ਨਸਲੇ ਆਦਮ ਦੇ ਦੋ ਗਰੋਹ ਹੋਣਗੇ, ਇੱਕ ਖੁਦਾ ਦਾ ਗਰੋਹ ਤੇ ਦੂਸਰਾ ਸ਼ੈਤਾਨ ਦਾ ਗਰੋਹ। ਹਾਬਲ ਦਾ ਤਾਲੁਕ ਖੁਦਾ ਦੇ ਲੋਕਾਂ ਤੋਂ ਸੀ ਕਿਉਂਕਿ ਉਹ ਖੁਦਾ ਦੇ ਕਲਾਮ ਤੇ ਤਵੱਕਲ ਕਰਦਾ ਸੀ ਤੇ ਉਹਦੇ ਤੇ ਅਮਲ ਵੀ ਕਰਦਾ ਸੀ। ਕਾਇਨ ਸ਼ੈਤਾਨ ਦੇ ਗਰੋਹ ਤੋਂ ਸੀ ਕਿਉਂਕਿ ਉਹ ਖੁਦਾ ਦੇ ਕਲਾਮ ਨੂੰ ਨਹੀਂ ਮੰਨਦਾ ਸੀ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।